ਕਿਉਂਕਿ ਕਿਵੇਂ ਝੂਠ ਬੋਲਦਾ। ਪਰ ਜੇ ਸਤਿਗੁਰੂ ਕਿਰਪਾ ਕਰ ਦੇਣ, ਪਾਪ ਉਤਾਰ ਕੇ ਇੱਕ ਪਾਸੇ ਰੱਖ ਦੇਣ, ਤੁਸੀਂ ਹਲਕੇ ਫੁੱਲ ਹੋ ਜਾਓਗੇ ਉਸ ਵਕਤ। ਤੇ ਕਹੋਗੇ ਬੜਾ ਹੌਲਾ ਮਹਿਸੂਸ ਕਰ ਰਿਹਾ ਮੈਂ ਆਪਣੇ ਆਪ ਨੂੰ, ਬੜੀ ਸ਼ਾਂਤੀ ਆਈ ਹੈ, ਬੜਾ ਆਨੰਦ ਬਣਿਆ ਮੇਰੇ ਅੰਦਰ। ਤਾਂ ਫਿਰ ਕਹੀਏ ਲੈ ਵੀ ਹੁਣ ਸਾਰੇ ਪਾਪ ਫਿਰ ਇਹਦੇ ਸਿਰ ਤੇ ਰੱਖ ਦਿਓ, ਫਿਰ ਮਹਿਸੂਸ ਹੁੰਦਾ ਵੀ ਹਾਂ ਬਈ ਵਾਕਈ ਮੇਰੇ ਤਾਂ ਬਹੁਤ ਪਾਪ ਨੇ, ਬਹੁਤ ਗੁਨਾਹ ਕੀਤੀ ਬੈਠਾ ਮੈਂ ਤਾਂ। ਇਸ ਕਰਕੇ ਪਾਪਾਂ ਦੀ ਪੰਡ ਤਾਂ ਨਹੀਂ ਮਹਿਸੂਸ ਹੁੰਦੀ ਜਿਵੇਂ ਭਾਰੇ ਆਦਮੀ ਨੂੰ ਆਪਣਾ ਮੋਟਾਪਾ ਮਹਿਸੂਸ ਨਹੀਂ ਹੁੰਦਾ, ਕਿਉਂਕਿ ਉਹ ਤਾਂ ਪਹਿਲਾਂ ਤੋਂ ਹੀ ਲੈ ਕੇ ਆਦੀ ਹੋ ਚੁੱਕਿਆ ਉਹਨਾਂ ਦਾ ਪਾਪਾਂ ਨੂੰ ਚੁੱਕਣ ਦਾ। ਇਸ ਪ੍ਰਕਾਰ ਜਿਹੜਾ ਬੰਦਾ ਪਹਿਲਾਂ ਤੋਂ ਲੈ ਕੇ ਪਾਪਾਂ ਨੂੰ ਚੁੱਕਣ ਦਾ ਆਦੀ ਬਣਿਆ ਲੱਖਾਂ ਜਨਮਾਂ ਤੋਂ, ਇਹ ਆਦੀ ਹੀ ਬਣਿਆ ਹੋਇਆ ਹੈ। ਇਹ ਕਹਿੰਦਾ ਮੈਂ ਤਾਂ ਭਾਰ ਚੁੱਕਿਆ ਹੀ ਨਹੀਂ ਕਦੇ ਪਾਪਾਂ ਦਾ, ਪਰ ਜਦੋਂ ਮਹਾਰਾਜ ਨੇ ਹੌਲਾ ਕਰਕੇ ਦਿਖਾਇਆ ਤਾਂ ਗਿਆਨ ਹੋਇਆ ਕਿ ਮੈਂ ਤਾਂ ਬਹੁਤ ਪਾਪ ਚੁੱਕੀ ਫਿਰਦਾ ਆਪਣੇ ਨਾਲ। ਅਮਰ ਅਜਾਚੀ ਹਰ ਮਿਲੇ ਤਿੰਨ ਕਹਿ ਹੋਂ ਵੱਲ ਜਾਉ। ਕਹਿੰਦੇ ਅਮਰ ਮਰਨ ਤੋਂ ਰਹਿਤ ਅਵਿਨਾਸ਼ੀ ਪਰਮੇਸ਼ਰ, ਅਜਾਚੀ ਜੋ ਪਰਮੇਸ਼ਰ ਹੈ, ਜਾਚਨਾ ਤੋਂ ਰਹਿਤ ਜੋ ਪਰਮੇਸ਼ਰ ਹੈ, ਜੋ ਨਾਸ ਤੋਂ ਰਹਿਤ ਪਰਮੇਸ਼ਰ ਹੈ, ਉਹ ਵਾਹਿਗੁਰੂ ਮੈਨੂੰ ਮਿਲੇ। ਤਿੰਨ ਕਹਿ ਹੋਂ ਵੱਲ ਜਾਉ, ਐਸੇ ਸਤਿਗੁਰਾਂ ਤੋਂ ਮੈਂ ਬਲਿਹਾਰ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਤਿੰਨ ਕੀ ਧੂੜ ਅਕੁੱਲੀ ਹੈ, ਉਹਨਾਂ ਰੱਬ ਦੇ ਪਿਆਰਿਆਂ ਦੀ ਧੂੜ ਜੇ ਮਿਲ ਜਾਵੇ ਤਾਂ ਇਹ ਸਾਰੇ ਪਾਪ ਨਾਸ਼ ਹੋ ਜਾਂਦੇ ਨੇ। ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਸੰਗਤ ਮੇਲ ਮਿਲਾਓ, ਮੈਨੂੰ ਵੀ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਦੇ ਮੇਲੇ ਵਿੱਚ ਮਿਲਾ ਦਿਓ, ਮੈਂ ਵੀ ਤਰ ਜਾਵਾਂ, ਉਹਨਾਂ ਦੀ ਚਰਨ ਧੂੜੀ ਮੈਨੂੰ ਵੀ ਪ੍ਰਾਪਤ ਹੋ ਜਾਵੇ। ਮਨ ਦੀਆ ਗੁਰ ਆਪਣੇ ਪਾਇਆ ਨਿਰਮਲ ਨਾਉ। ਜਦੋਂ ਮੈਂ ਆਪਣੇ ਗੁਰਾਂ ਨੂੰ ਮਨ ਦੇ ਦਿੱਤਾ ਆਪਣਾ, ਅਥਵਾ ਗੁਰਾਂ ਦੇ ਰਾਹੀਂ ਪਰਮੇਸ਼ਰ ਨੂੰ ਮਨ ਦੇ ਦਿੱਤਾ ਆਪਣਾ, ਤਾਂ ਮੈਂ ਨਿਰਮਲ ਨਾਮ ਦੀ ਪ੍ਰਾਪਤੀ ਕੀਤੀ। ਆਪਣਾ ਮਨ ਅਰਪਣ ਕਰਤਾ, ਤਾਂ ਅਰਪੀ ਮਨ ਅਰਪੀ ਅਰਪੀ ਸਭ ਦੇਸਾ, ਤਾਂ ਸਤਿਗੁਰੂ ਨੇ ਮੈਨੂੰ ਨਿਰਮਲ ਨਾਮ ਦੀ ਦਾਤ ਦਿੱਤੀ। ਜਿਨ ਨਾਮ ਦੀਆ ਤਿਸ ਸੇਵ ਸਾਂ ਤਿਸ ਬਲਿਹਾਰੈ ਜਾਉ। ਜਿਨ੍ਹਾਂ ਗੁਰਾਂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਆ, ਉਹਨਾਂ ਗੁਰਾਂ ਦੀ ਹਮੇਸ਼ਾ ਹੀ ਸੇਵਾ ਕਰਾਂ ਮੈਂ, ਇਹਨਾਂ ਗੁਰਾਂ ਤੋਂ ਬਲਿਹਾਰ ਜਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ। ਜੋ ਉਸਾਰੇ ਸੋ ਢਾਹਸੀ ਤਿਸ ਬਿਨ ਅਗਰ ਨਾ ਕੋਏ। ਜਿਹੜਾ ਉਸਾਰਦਾ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਉਹੀ ਢਾਉਂਦਾ ਇਹਨੂੰ, ਉਹੀ ਨਾਸ ਕਰਦਾ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਨਾਸ ਕਰ ਸਕੇ। ਗੁਰਪ੍ਰਸਾਦੀ ਤਿਸ ਸੰਗਮਲਾ, ਗੁਰਾਂ ਦੀ ਕਿਰਪਾ ਨਾਲ ਤਿਸ ਵਾਹਿਗੁਰੂ ਨੂੰ ਸੰਭਲਾ ਮੈਂ ਯਾਦ ਕਰਾਂ, ਗੁਰਾਂ ਦੀ ਕਿਰਪਾ ਨਾਲ ਯਾਦ ਕਰਾਂ, ਇਹ ਨਾ ਕਹਾਂ ਕਿ ਮੈਂ ਯਾਦ ਕਰਦਾ ਹਾਂ। ਮਹਾਰਾਜ ਤੁਸੀਂ ਕਿਰਪਾ ਕਰਦੇ ਹੋ, ਤੁਹਾਡੀ ਮਿਹਰ ਦਾ ਸਦਕਾ ਜਦੋਂ ਤੁਹਾਡੀ ਨਿਗਾਹ ਹੁੰਦੀ ਸਾਡੇ ਤੇ, ਤਾਂ ਅਸੀਂ ਸਿਮਰਨ ਕਰਦੇ ਹਾਂ, ਤੁਹਾਡੀ ਕਿਰਪਾ ਨਾਲ ਅਸੀਂ ਪਾਠ ਕਰਦੇ ਹਾਂ, ਤੁਹਾਡੀ ਕਿਰਪਾ ਨਾਲ ਮੂਲ ਮੰਤਰ ਪੜ੍ਹਦੇ ਹਾਂ, ਤਾਂ ਤਨ ਦੁੱਖ ਨਾ ਹੋਏ, ਤਾਂ ਫਿਰ ਸਰੀਰ ਨੂੰ ਦੁੱਖ ਨਹੀਂ ਹੁੰਦਾ। ਉਹ ਜਿਹੜਾ ਸੁਨੇਵਾ ਹੁੰਦਾ ਸੀ ਸਰੀਰ ਨੂੰ, ਉਹ ਜਿਹੜੀ ਤ੍ਰਿਸ਼ਨਾ ਸੀ, ਉਹ ਜਿਹੜੇ ਵਿਕਾਰ ਸਨ, ਉਹ ਜਿੰਨਾ ਵੀ ਕੁਝ ਸੀ, ਉਹ ਜਿਹੜੇ ਪਾਪ ਸਨ, ਉਹ ਗੁਰਾਂ ਦੀ ਕਿਰਪਾ ਨਾਲ ਹੌਲੀ ਹੌਲੀ ਨਿਵਿਰਤ ਹੋ ਗਏ। ਇਸ ਕਰਕੇ ਸ਼ੁਰੂ ਜ਼ਰੂਰ ਰੱਖੋ ਵਾਹਿਗੁਰੂ ਵਾਹਿਗੁਰੂ ਕਹਿਣਾ। ਘਰ ਵਿੱਚ ਬੈਠਦਿਆਂ ਉੱਠਦਿਆਂ ਸਵੇਰੇ ਉੱਠ ਕੇ ਪਹਿਲਾਂ ਤਾਂ ਮਹਿਸੂਸ ਨਹੀਂ ਹੋਣਾ ਤੁਹਾਨੂੰ, ਦੋ ਚਾਰ ਮਹੀਨੇ ਲਗਾਤਾਰ ਘੰਟਾ ਘੰਟਾ ਵਾਹਿਗੁਰੂ ਵਾਹਿਗੁਰੂ ਕਰਕੇ ਫਿਰ ਛੱਡ ਦਿਓ, ਫਿਰ ਫਰਕ ਦੇਖਿਓ ਮਹਿਸੂਸ ਕਰਕੇ ਵੀ ਹੁਣ ਹੌਲਾ ਲੱਗਦਾ ਕਿ ਪਹਿਲਾਂ ਹੌਲਾ ਲੱਗਦਾ ਸੀ। ਜਿਵੇਂ ਅੱਖਾਂ ਚੈੱਕ ਕਰਨ ਵਾਲੇ ਡਾਕਟਰ ਕਹਿੰਦੇ ਕਿ ਹੁਣ ਠੀਕ ਹੈ, ਕਿ ਆਹ ਦੂਜਾ ਲੈਂਜ ਪਾ ਕੇ ਹੁਣ ਠੀਕ ਹੈ, ਇੱਕ ਸਮੇਂ ਤੇ ਆ ਕੇ ਅਸੀਂ ਕਹਿੰਦੇ ਹਾਂ ਹੁਣ ਬੜਾ ਸਾਫ਼ ਦਿਖਦਾ, ਨਾਲੇ ਅੱਖ ਤੇ ਭਾਰ ਜਿਹਾ ਨਹੀਂ ਪੈਂਦਾ। ਹੁਣ ਫਿਰ ਤੁਸੀਂ ਆਪੇ ਮਹਿਸੂਸ ਕਰੋਗੇ ਵੀ ਹਾਂ ਹੁਣ ਨਾਮ ਜਪ ਕੇ ਸੋਝੀ ਹੋਈ ਹੈ, ਹੁਣ ਗਿਆਨ ਹੋਇਆ, ਹੁਣ ਮੈਂ ਆਪਣੇ ਆਪ ਨੂੰ ਬਹੁਤ ਸੌਖਾ ਮਹਿਸੂਸ ਕਰਦਾ। ਜਦੋਂ ਫਿਰ ਆਪਾਂ ਉਸ ਅਵਸਥਾ ਚਲੇ ਗਏ ਕਿ ਅੱਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸੱਚਾ ਨਾਮ ਕਹਿਣਾ ਤਾਂ ਔਖਾ ਹੈ ਉਹਨਾਂ ਲਈ ਜਿਨ੍ਹਾਂ ਨੂੰ ਹਲੇ ਸੋਝੀ ਨਹੀਂ ਹੈ। ਜਿਨ੍ਹਾਂ ਨੂੰ ਨਾਮ ਦੀ ਸੋਝੀ ਹੋਗੀ, ਉਹ ਤਾਂ ਬੜੇ ਸ਼ੌਂਕ ਨਾਲ ਆਖਦੇ ਨੇ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਗੁਰੂ। ਦੱਖਣੀ ਓਂਕਾਰ ਬਾਣੀ 31 ਪੌੜੀਆਂ ਸਰਵਣ ਕੀਤੀਆਂ ਨੇ। ਅਮਰ ਅਜਾਚੀ ਹਰ ਮਿਲੇ, ਅਮਰ ਮਰਨ ਤੋਂ ਰਹਿਤ, ਅਜਾਚੀ ਤੋਲਣ ਤੋਂ ਰਹਿਤ ਵਾਹਿਗੁਰੂ ਮਿਲੇ ਨੇ, ਉਹਨਾਂ ਤੋਂ ਬਲਿਹਾਰ ਜਾਈਏ ਬਲਿਹਾਰ ਜਾਈਏ। ਕਹਿੰਦੇ ਗੁਰਾਂ ਦੀ ਕਿਰਪਾ ਨਾਲ ਜੇ ਇਸ ਨੂੰ ਯਾਦ ਕਰਾਂ ਵਾਹਿਗੁਰੂ ਨੂੰ ਤਾਂ ਕੋਈ ਸਰੀਰ ਨੂੰ ਦੁੱਖ ਨਹੀਂ ਹੁੰਦਾ, ਸਾਰੇ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ। 31 ਪੌੜੀਆਂ ਤੱਕ ਇੱਥੇ ਸੰਪੂਰਨ ਕਰ ਦਿੱਤਾ, 32ਵੀਂ ਪੌੜੀ ਵਿੱਚ ਆ ਕੇ ਬਖਸ਼ਿਸ਼ ਕਰਦੇ ਨੇ, ਅਣਾਕੋ ਮੇਰਾ ਕਿਸ ਗਹੀ ਅਣਾਕੋ ਹੋਆ ਨਾ ਹੋਗ। ਕਹਿੰਦੇ ਅਣਾਕੋ ਮੇਰਾ, ਨਹੀਂ ਹੈ ਕੋਈ ਮੇਰਾ ਆਪਣਾ ਹੋਰ ਵਾਹਿਗੁਰੂ ਤੋਂ ਬਿਨਾਂ। ਕਿਸ ਗਹੀ, ਕਿਹਨੂੰ ਪਕੜਾਂ, ਕਿਹਦਾ ਪੱਲਾ ਪਕੜਾਂ ਜਾ ਕੇ। ਅਣਾਕੋ ਹੋਆ ਨਾ ਪਿੱਛੇ ਕੋਈ ਹੋਇਆ, ਨਾ ਹੋਗ ਨਾ ਅੱਗੇ ਨੂੰ ਕੋਈ ਹੋਵੇਗਾ, ਸਿਰਫ ਇੱਕ ਵਾਹਿਗੁਰੂ ਦਾ ਵੀ ਪੱਲਾ ਪਕੜਨਾ ਹੈ, ਹੋਰ ਕਿਸੇ ਦਾ ਪੱਲਾ ਮੈਂ ਕਿਹਦਾ ਪਕੜਾਂ। ਜਿਹਦਾ ਪੱਲਾ ਪਕੜਨਾ ਹੈ ਦੂਜੇ ਦਿਨ ਉਹ ਚੜ੍ਹਾਈ ਕਰ ਜਾਂਦਾ, ਫਿਰ ਹੋਰ ਦਾ ਪੱਲਾ ਪਕੜੋ, ਉਹ ਵਿਦੇਸ਼ ਚਲਿਆ ਗਿਆ, ਫਿਰ ਹੋਰ ਦਾ ਪੱਲਾ ਪਕੜੋ, ਉਹ ਲੜ ਪਿਆ ਮੇਰੇ ਨਾਲ, ਕਿਹਦਾ ਪੱਲਾ ਪਕੜਾਂ। ਕਹਿੰਦੇ ਕਿਸੇ ਦਾ ਪੱਲਾ ਨਾ ਪਕੜਿਓ, ਜਿਹਦਾ ਵੀ ਪੱਲਾ ਪਕੜੋਗੇ ਉਹ ਪੱਲਾ ਹੀ ਫਟ ਜਾਵੇਗਾ। ਉਹ ਕੱਚੇ ਪਿੱਲੇ ਪੱਲੇ ਨੇ ਸਾਰੇ, ਅਵਿਨਾਸ਼ੀ ਦਾ ਪੱਲਾ ਹੀ ਠੀਕ ਹੈ। ਇਸ ਕਰਕੇ ਅਵਿਨਾਸ਼ੀ ਨਾ ਕਦੇ ਆਉਂਦੇ ਨਾ ਜਾਂਦੇ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਦਾ ਪ੍ਰਕਾਸ਼ ਹੋਇਆ ਇੱਥੇ, ਇਹ ਤਾਂ ਨਹੀਂ ਕਿਤੇ ਗਏ, ਨਾ ਇਹਨਾਂ ਨੇ ਜਾਣਾ। ਇਸੇ ਕਰਕੇ ਬੋਰਡ ਦੇ ਉੱਤੇ ਲਿਖਿਆ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੱਜ ਦਾ ਫੁਰਮਾਨ। ਇਹ ਜੁਗੋ ਜੁਗ ਅਟਲ ਨੇ, ਆਪਾਂ ਭਾਵੇਂ 50 ਕਰੋੜ ਜਨਮ ਲੈ ਕੇ ਫੇਰ ਵੀ ਮੁੜ ਆਈਏ, ਇੱਥੇ ਹੀ ਪ੍ਰਕਾਸ਼ ਹੋਣਗੇ, ਇਸੇ ਗੁਰਦੁਆਰਾ ਸਾਹਿਬ ਇੱਥੇ ਹੀ ਫੇਰ ਮੱਥਾ ਟੇਕ ਲਿਓ ਆ ਕੇ। ਮਹਾਰਾਜ ਕਹਿੰਦੇ ਅਸੀਂ ਅਵਿਨਾਸ਼ੀ ਹਾਂ, ਸਾਨੂੰ ਕੋਈ ਨਾਸ ਨਹੀਂ ਕਰ ਸਕਦਾ, ਇਹ ਇੱਕ ਓਂਕਾਰ ਆਪ ਹੀ ਨੇ। ਤਾਂ ਸਤਿਗੁਰੂ ਕਹਿੰਦੇ ਨੇ ਹੋਰ ਕਿਸੇ ਦਾ ਪੱਲਾ ਨਾ ਪਕੜਿਓ, ਸਿਰਫ ਪੱਲਾ ਪਕੜਨਾ ਤਾਂ ਵਾਹਿਗੁਰੂ ਦਾ। ਆਵਣ ਜਾਣ ਵੇ ਗੂਚੀ ਹੈ ਦੁਬਿਧਾ ਵਿਆਪੈ ਰੋਗ, ਹੋਰਨਾਂ ਥਾਵਾਂ ਤੇ ਤਾਂ ਦੁਬਿਧਾ ਦਾ ਰੋਗ ਹੀ ਲੱਗਿਆ ਰਹਿੰਦਾ ਹੈ, ਮਨ ਦੇ ਅੰਦਰ ਦੁਬਿਧਾ ਹੀ ਬਣੀ ਰਹਿੰਦੀ, ਦੋ ਚਿੱਤੀ ਬਣੀ ਰਹਿੰਦੀ ਹੈ। ਕਿਉਂਕਿ ਜੀਵ ਆਉਣ ਤੇ ਜਾਣ ਵਿੱਚ ਭਾਵ ਜੰਮਣ ਤੇ ਮਰਨ ਦੇ ਵਿੱਚ ਵਿਗੂਚੀ ਹੈ ਹੁੰਦਾ, ਖਰਾਬ ਹੀ ਹੁੰਦਾ। ਦੁਨੀਆਂ ਅੰਦਰ ਬੰਦੇ ਬਹੁਤ ਆਉਂਦੇ ਨੇ ਪਰ ਡਿੱਗ ਪੈਂਦੇ ਨੇ। ਇਸ ਤਰ੍ਹਾਂ ਨਾਮ ਵਿਹੂਣ ਆਦਮੀ ਕੱਲਰ ਕੰਧ ਗਿਰੰਤ, ਕੱਲਰ ਜਿਹੜੀ ਕੰਧ ਨੂੰ ਕੱਲਰ ਪੈ ਜਾਵੇ ਕਹਿੰਦੇ ਉਹ ਡਿੱਗ ਪੈਂਦੀ ਹੈ, ਹੌਲੀ ਹੌਲੀ ਕਰਕੇ ਕੱਲਰ ਖਾ ਜਾਂਦਾ। ਕੱਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੇ, ਕੱਲਰੀ ਕੰਧ ਜਿਵੇਂ ਡਿੱਗ ਪੈਂਦੀ ਹੈ ਇਸੇ ਤਰ੍ਹਾਂ ਹੀ ਨਾਮ ਵਿਹੂਣ ਆਦਮੀ ਨੂੰ ਵੀ ਕੱਲਰ ਲੱਗ ਜਾਂਦਾ। ਨਾਮ ਤੋਂ ਬਿਨਾਂ ਬੰਦੇ ਨੂੰ ਵਿਸ਼ਿਆਂ ਦਾ, ਵਿਕਾਰਾਂ ਦਾ, ਹੋਰ ਕਈ ਤਰ੍ਹਾਂ ਦੇ ਔਗੁਣਾਂ ਦਾ ਕੱਲਰ ਲੱਗ ਜਾਂਦਾ। ਰਾਵਣ ਚੰਗਾ ਭਲਾ ਸੀ, ਉਹਨੂੰ ਕੱਲਰ ਲੱਗ ਗਿਆ, ਡਿੱਗ ਪਿਆ। ਹੋਰਨਾਂ ਨੂੰ ਵੀ ਕੱਲਰ ਲੱਗ ਜਾਂਦਾ, ਉਹ ਡਿੱਗ ਪੈਂਦੇ ਨੇ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜੋ ਕੰਚਨ ਸੁਹਾਗਾ ਢਾਲ ਹੈ। ਮਹਾਰਾਜ ਕਹਿੰਦੇ ਇਹਨਾਂ ਜੀਵਾਂ ਨੂੰ ਜਦੋਂ ਕੱਲਰ ਲੱਗਦਾ ਨਾਮ ਤੋਂ ਬਿਨਾਂ ਹੀ ਲੱਗਦਾ, ਜੇ ਨਾਮ ਜਪਦੇ ਹੋਣ ਤਾਂ ਕੱਲਰ ਲੱਗ ਨਹੀਂ ਸਕਦਾ। ਵਿਣ ਨਾਵ ਹੈ ਕਿਉਂ ਛੁੱਟੀ ਹੈ, ਹੁਣ ਨਾਮ ਤੋਂ ਬਿਨਾਂ ਕਿਵੇਂ ਛੁੱਟਿਆ ਜਾ ਸਕਦਾ, ਕਿੱਥੋਂ ਜੀ। ਕਹਿੰਦੇ ਨਰਕਾਂ ਚੋਂ ਹੋਰ ਕਿੱਥੋਂ। ਜਾਇਰ ਸਤਲ ਅੰਤ, ਅੰਤ ਨੂੰ ਇਹ ਬੰਦਾ ਰਸਾਤਲ ਤੋਂ ਭਾਵ ਨਰਕਾਂ ਦੇ ਚਲਿਆ ਜਾਂਦਾ। ਵੈਸੇ ਇਹ ਰਸਾਤਲ ਅੱਖਰ ਧਰਤੀ ਨੂੰ ਲੱਗਦਾ ਹੈ, ਪਰ ਸਤਲ ਇੱਥੇ ਨਰਕਾਂ ਨੂੰ ਕਿਹਾ। ਧਰਤੀ ਦੇ ਥੱਲੇ 7 ਹਿੱਸੇ ਨੇ, ਅਤਲ ਬਿਤਲ ਸੁਤਲ ਤਲਾਤਲ ਰਸਾਤਲ ਮਹਾਤਲ ਤੇ ਫਿਰ ਆਉਂਦਾ ਪਤਾਲ। ਇਹ 7 ਹਿੱਸੇ ਧਰਤੀ ਦੇ ਵਿੱਚ ਇੱਕ ਰਸਾਤਲ ਆਉਂਦਾ। ਵੈਸੇ ਰਸਾਤਲ ਨਰਕਾਂ ਨੂੰ ਕਿਹਾ। ਕਹਿੰਦੇ ਜਾਏ ਰਸਾਤਲ ਅੰਤ, ਨਾਮ ਤੋਂ ਬਿਨਾਂ ਕਿਵੇਂ ਛੁੱਟਿਆ ਜਾ ਸਕਦਾ। ਨਾਮ ਤੋਂ ਬਿਨਾਂ ਜਿੰਨੀ ਦੁਨੀਆਂ ਸਾਰੀ ਨਰਕਾਂ ਨੂੰ ਚਲੀ ਜਾਂਦੀ ਹੈ, ਔਰ ਇੰਨਾ ਧੋਖਾ ਹੋ ਜਾਂਦਾ, ਇੰਨੀ ਠੱਗੀ, ਅੰਤ ਨੂੰ ਹਰੇਕ ਹੀ ਪਛਤਾਉਂਦਾ ਜਾਂਦਾ। ਜਦੋਂ ਜੀਵ ਨੂੰ ਅੰਤਮ ਸਮੇਂ ਤੇ ਸੋਝੀ ਆਉਂਦੀ ਹੈ, ਉਦੋਂ ਤੱਕ ਤਾਂ ਸਮਾਂ ਹੀ ਲੰਘ ਚੁੱਕਿਆ ਹੁੰਦਾ। ਇੱਕ ਅੰਤਮ ਸਮੇਂ ਤੇ ਸੋਝੀ ਆਉਂਦੀ, ਮਰਨ ਤੋਂ ਥੋੜਾ ਜਿਹਾ ਸੈਕਿੰਟ ਪਹਿਲਾਂ ਆਉਂਦੀ ਹੈ ਉਹ, ਜਦੋਂ ਦਿਨ ਚੜ੍ਹਦਾ ਇੱਕ ਵਾਰੀ ਗਿਆਨ ਦਾ, ਜਦੋਂ ਇਹਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਉਹ ਮੈਂ ਬਹੁਤ ਗਲਤੀ ਕੀਤੀ। ਕਹੋ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੂੰਡ ਮਹਿ ਲੱਗ ਗਿਆ। ਜਦੋਂ ਜਮਦੂਤ ਸਿਰ ਤੇ ਖੜ ਜਾਂਦੇ ਨੇ ਆ ਕੇ, ਉਦੋਂ ਜੀਵ ਨੂੰ ਗਿਆਨ ਹੁੰਦਾ ਕਿ ਮੈਂ ਬੜੀ ਭਾਰੀ ਗਲਤੀ ਕੀਤੀ। ਅਸਲ ਵਿੱਚ ਤਾਂ ਮਹਾਰਾਜ ਦਾ ਸਿਧਾਂਤ ਹੀ ਇੱਕ ਵੱਖਰਾ ਹੈ। ਜਿਸ ਸਿਧਾਂਤ ਨੂੰ ਜੇ ਆਪਾਂ ਨਾ ਅਪਣਾਇਆ ਤਾਂ ਆਪਾਂ ਬਹੁਤ ਘਾਟਾ ਖਾ ਜਾਣਾ। ਸਤਿਗੁਰੂ ਬਾਰ ਬਾਰ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜਿਤਨਾ ਵੀ ਆਪਾਂ ਸੰਸਾਰ ਅੰਦਰ ਕਰਮ ਕਰਦੇ ਹਾਂ ਇਹਦੇ ਵਿੱਚ ਆਪਾਂ ਨੂੰ ਦੁਨੀਆਂ ਜ਼ਰੂਰ ਕਹਿੰਦੇ ਕਿ ਬੜਾ ਅੱਛਾ ਕੰਮ ਕੀਤਾ। ਆਪਣੇ ਘਰ ਦੇ ਕਹਿਣਗੇ ਤਾਂ ਬੜਾ ਸਿਆਣਾ, ਬਹੁਤ ਪੈਸੇ ਕਮਾਉਂਦਾ। ਰਿਸ਼ਤੇਦਾਰ ਕਹਿਣਗੇ ਬੜਾ ਸੋਹਣਾ, ਸਭ ਕੁਛ ਕਰ ਲਿਆ। ਦੁਨੀਆਂ ਅੰਦਰ ਜਿੰਨੇ ਮਰਜ਼ੀ ਮੈਡਲ ਲਈ ਜਾਓ ਪਰ ਉੱਪਰ ਆਪਾਂ ਨੂੰ ਜੀਰੋ ਵੀ ਨਹੀਂ ਮਿਲਣੀ। ਇਸ ਕਰਕੇ ਇਹ ਇੱਕ ਬੜਾ ਧੋਖਾ ਹੋ ਰਿਹਾ ਆਪਣੇ ਨਾਲ। ਆਪਾਂ ਸਮਝਦੇ ਮੈਂ ਬਹੁਤ ਤਰੱਕੀ ਕਰ ਲਈ, ਮੈਂ ਬਹੁਤ ਵੱਡਾ ਬਣ ਗਿਆ, ਮੈਂ ਬੜੀ ਵਿੱਦਿਆ ਪੜ੍ਹ ਲਈ। ਕੁਛ ਨਹੀਂ ਬਣਨਾ ਹੈ। ਇਹ ਜਿੰਨਾ ਕੁਛ ਆਪਾਂ ਕਰ ਰਹੇ ਹਾਂ ਨਾਮ ਤੋਂ ਬਿਨਾਂ ਸਾਰਾ ਕੁਝ ਬੇਅਰਥੀ ਚਲੇ ਜਾਣਾ। ਇਸ ਕਰਕੇ ਸਤਿਗੁਰੂ ਕਹਿੰਦੇ ਜਦ ਤੱਕ ਇਹਦੇ ਵਿੱਚ ਨਾਮ ਨਹੀਂ ਮਿਲਦਾ ਆ ਕੇ, ਜੇ ਨਾਮ ਮਿਲ ਗਿਆ ਤਾਂ ਇਹ ਸਾਰਾ ਕੁਝ ਹੀ ਸਫਲਾ ਹੈ। ਨਾਮ ਤੋਂ ਬਿਨਾਂ ਜੀਵ ਕਹਿੰਦੇ ਬਿਲਕੁਲ ਹੀ ਅਸਫਲ ਹੋ ਕੇ ਜਾਵੇਗਾ। ਗਣਤ ਗਣਾਵੈ ਅੱਖਰੀ ਅਗਣਤ ਸਾਚਾ ਸੋਏ। ਇਹ ਗਿਣਤੀਆਂ ਗਿਣਦਾ ਅੱਖਰਾਂ ਦੇ ਨਾਲ, ਰੱਬ ਨੂੰ ਸ਼ਬਦਾਂ ਦੇ ਨਾਲ ਮਿਲਣਾ ਚਾਹੁੰਦਾ। ਮੈਂ ਇੰਨੇ ਪਾਠ ਕਰ ਲਏ ਜਾਂ ਮੈਂ ਇੰਨਾ ਇਹ ਕਰ ਲਿਆ, ਜਾਂ ਗਣਤ ਗਣਾਵੈ ਅੱਖਰੀ। ਸ਼ਬਦ ਵਿੱਚ ਆਪਾਂ ਉਹਨੂੰ ਬਿਆਨ ਨਹੀਂ ਕਰ ਸਕਦੇ ਹਾਂ, ਆਪ ਅੱਖਰਾਂ ਨਾਲ ਰੱਬ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਕਥਨਾ ਕਥੀ ਨਾ ਆਵੇ ਤੋਟ ਕਥ, ਕਥ ਕਥੀ ਕੋਟੀ ਕੋਟ ਕੋਟ, ਨਾਨਕ ਕਥਨਾ ਕਰਡਾ ਸਾਰ, ਸਭ ਕਥ ਕਥ ਰਹੀ ਲੁਕਾਈ, ਬ੍ਰਹਮੈ ਕਥ ਕਥ ਅੰਤ ਨਾ ਪਾਇਆ। ਇਸ ਕਰਕੇ ਅਗਣਤ ਸਾਚਾ ਸੋਏ, ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਅਗਣਤ ਹੈ, ਗਿਣਤੀ ਤੋਂ ਰਹਿਤ ਹੈ, ਅੱਖਰਾਂ ਤੋਂ ਪਰੇ ਹੈ, ਸ਼ਬਦਾਂ ਤੋਂ ਪਰੇ ਹੈ। ਸਾਡੇ ਕੋਲ ਸ਼ਬਦ ਨਹੀਂ ਹਨ ਜੋ ਅਸੀਂ ਉਹਦੇ ਬਾਰੇ ਬੋਲ ਸਕੀਏ। ਇਸ ਕਰਕੇ ਅਸੀਂ ਕਹਿੰਦੇ ਵਾਹ। ਵਾਹ ਇੱਕ ਐਸਾ ਸ਼ਬਦ ਹੈ ਜਿੱਥੇ ਜਾ ਕੇ ਸਭ ਕੁਛ ਹੀ ਮੁੱਕ ਜਾਂਦਾ ਹੈ। ਵਾਹਿਗੁਰੂ ਇੱਕੋ ਹੀ ਸ਼ਬਦ ਹੈ। ਤਾਂਹੀਓ ਅਕਾਲ ਪੁਰਖ ਵਾਹਿਗੁਰੂ ਨੇ ਆਪਾਂ ਨੂੰ ਮੂਲ ਮੰਤਰ ਦੇ ਰਾਹੀਂ ਆਪਣਾ ਸਰੂਪ ਦਰਸਾਇਆ। ਮਹਾਰਾਜ ਕਹਿੰਦੇ ਅੱਖਰਾਂ ਦੇ ਨਾਲ ਇਹ ਗਿਣਤੀ ਗਿਣਦਾ, ਅੱਖਰਾਂ ਨਾਲ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕਦਾ। ਗੁਰਬਾਣੀ ਦੀ ਗੱਲ ਨਹੀਂ ਚੱਲਦੀ ਇੱਥੇ। ਕਹਿਣ ਦਾ ਭਾਵ ਇਹ ਹੈ ਕਿ ਆਪਾਂ ਆਪਣੀ ਅੱਖਰਾਂ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਉਸਤਤੀ ਕਰਕੇ ਕਿੱਥੋਂ ਕੁ ਤੱਕ ਪਹੁੰਚਾਂਗੇ ਉਹਦੇ ਤੱਕ। ਫਿਰ ਗਿਣਤੀਆਂ ਕਿਵੇਂ ਕਰਾਂਗੇ? ਗਿਣਤੀਆਂ ਕਰ ਕਰਕੇ ਕਹੀਏ ਕਿ ਮੈਂ ਵਾਹਿਗੁਰੂ ਦੇ ਇੰਨੇ ਪਾਠ ਕੀਤੇ ਨੇ, ਮੈਂ ਆਹ ਕੀਤਾ ਹੈ। ਮਹਾਰਾਜ ਕਹਿੰਦੇ ਗਿਣਤੀਆਂ ਚ ਨਾ ਆਓ। ਪਹਿਲਾਂ ਜ਼ਰੂਰ ਗਿਣਤੀ ਜਗਿਆਸੂ ਨੂੰ ਕਰਾਈ ਦੀ ਹੈ, ਨਵੇਂ ਨਵੇਂ ਬੰਦੇ ਨੂੰ ਗਿਣਤੀ ਕਰਵਾਈ ਦੀ ਹੈ। ਤੁਸੀਂ ਤਾਂ ਕਦੇ ਚਲਾਇਆ ਨਹੀਂ ਇਹੋ ਜਿਹੇ ਬੰਦਿਆਂ ਨੂੰ। ਜਿਹਨੂੰ ਨਵੇਂ ਨਵੇਂ ਚਲਾਉਣਾ ਹੁੰਦਾ ਉਹਨੂੰ ਦੱਸੀਦਾ ਪਹਿਲਾਂ ਇੰਨੀਆਂ ਮਾਲਾਂ ਕਰ ਲਾ, ਤੂੰ ਇੰਨੇ ਪਾਠ ਕਰ ਲਾ, ਇੱਕ ਦਿਨ ਸਭ ਕੁਛ ਹਟ ਜਾਂਦਾ। ਜਿਵੇਂ ਨਵੇਂ ਨਵੇਂ ਬੂਟੇ ਨੂੰ ਲੋੜ ਪੈਂਦੀ ਆਸਰੇ ਦੀ, ਬਾਅਦ ਵਿੱਚ ਤਾਂ ਲੋੜ ਹੀ ਨਹੀਂ, ਪਹਿਲਾਂ ਹੀ ਤਿੰਨ ਲਾਈਨਾਂ। ਨਵੇਂ ਬੱਚੇ ਨੂੰ ਲੋੜ ਹੈ ਕਿ ਅੰਗਰੇਜ਼ੀ ਸਿਖਾਉਣੀ ਹੈ, ਇਹਨੂੰ ਪੰਜਾਬੀ ਸਿਖਾਉਣੀ, ਦੋ ਲਾਈਨਾਂ ਦੀ ਕਾਪੀ, ਤਿੰਨ ਲਾਈਨਾਂ ਦੀ ਕਾਪੀ, ਫਿਰ ਤਾਂ ਕੋਰੇ ਕਾਗਜ਼ ਤੇ ਹੀ ਲਿਖਦਾ। ਪਰ ਕਈ ਲੋਕ ਗਿਣਤੀਆਂ ਗਿਣਾਉਂਦੇ ਨੇ ਆਪਣੀਆਂ, ਇੱਥੇ ਲਿਖੋ ਵੀ 1,00,000 ਰੁਪਈਆ ਫਲਾਨੇ ਬੰਦੇ ਨੇ ਅਰਦਾਸ ਕਰਾਈ, ਇੱਥੇ ਮੇਰਾ ਪੱਥਰ ਲਾਓ, ਇੱਥੇ ਇੰਨੇ ਪਾਠ ਹੋਏ ਨੇ, ਮੈਂ ਇੰਨੇ ਪਾਠ ਕੀਤੇ ਨੇ। ਜਿਵੇਂ ਇੱਕ ਬੰਦਾ, ਉਹ ਹੁਣ ਵੀ ਪਤਾ ਨਹੀਂ ਹੈ ਕਿ ਨਹੀਂ ਹੈ, ਕਾਫੀ ਬਿਰਧ ਹੋ ਗਏ, ਉਹ ਜਿੱਥੇ ਖੜਦਾ ਸੀ ਉਹਦੇ ਗਲ ਚ ਲੰਬੀ ਸਾਰੀ ਮਾਲਾ ਜੀ ਪਾਈ ਹੁੰਦੀ। ਉਹ ਹਰੇਕ ਥਾਂ ਕਹਿੰਦਾ ਸੀ ਮੈਂ ਮੂਲ ਮੰਤਰ ਦਾ 6,00,000 ਪਾਠ ਕੀਤਾ। ਉਹ ਹਰੇਕ ਥਾਂ ਇਹ ਕਹਿੰਦਾ ਹੁੰਦਾ ਸੀ। ਹੁਣ ਉਹ ਸੀ ਗੁੱਸੇ ਜਿਹੇ ਵਾਲੇ, ਉਹਦੇ ਮੂਹਰੇ ਕੋਈ ਨਹੀਂ ਸੀ ਬੋਲਦਾ। ਇਹਨੂੰ ਹੁਣ ਕੀ ਆਖੀ ਵੀ 6,00,000 ਕੀਤਾ, ਮੈਂ 50,00,000 ਕਰ ਲਾ। ਜਦੋਂ ਬੋਲ ਹੀ ਦਿੱਤਾ ਮੂੰਹ ਜੋ ਕਿ ਮੈਂ ਇੰਨਾ ਕੀਤਾ, ਤਾਂ ਉਹ ਸਾਰਾ ਹੀ ਬੇਅਰਥ ਹੋ ਗਿਆ। ਤੀਰਥ ਬਰਤਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰੀ ਸੁਨਾਨ। ਸੋ ਮਹਾਰਾਜ ਕਹਿੰਦੇ ਗਿਣਤੀਆਂ ਨਾ ਗਿਣਾਓ ਤੇ ਨਾ ਦੱਸੋ ਤੇ ਨਾ ਬੋਲੋ ਨਾ ਰੌਲਾ ਪਾਓ। ਤੀਰਥ ਭਵਿਆ ਤੇਤੋ ਲਵਿਆ, ਕਹਿੰਦੇ ਤੀਰਥਾਂ ਤੇ ਜਿੰਨਾ ਜਾਂਦਾ ਉਨਾ ਕਾਂ ਵਾਂਗੂ ਕਾਂ ਕਾਂ ਕਰਦਾ। ਤੇ ਮੈਂ ਇੰਨੇ ਤੀਰਥ ਨਹਾਤਾ, ਮੈਂ ਇੰਨੀ ਵਾਰੀ ਯਾਤਰਾ ਗਿਆ, ਬੜੇ ਲੋਕਾਂ ਨੂੰ ਆਦਤ। ਇਹ ਗੱਲਾਂ ਜਿਹੜੀਆਂ ਨੇ ਸਾਰੀਆਂ ਆਪਾਂ ਸੰਗਤ ਚ ਬੈਠੇ, ਐਸੀਆਂ ਗੱਲਾਂ ਆਪਾਂ ਨੀ ਹੁਣ ਕਰਨੀਆਂ ਅੱਗੇ ਤੋਂ। ਮੈਂ 25 ਵਾਰ ਹੇਮਕੁੰਡ ਸਾਹਿਬ ਜਾ ਆਇਆ, ਮੈਂ 26ਵੀਂ ਵਾਰ ਹੁਣ ਹਜ਼ੂਰ ਸਾਹਿਬ ਜਾ ਰਿਹਾ। ਸਵਾਹ ਪਾ ਲਈ ਸਾਰੇ ਕੰਮ ਦੇ ਉੱਤੇ। ਮਹਾਰਾਜ ਕਹਿੰਦੇ ਨੇ ਕੀ ਲੋੜ ਤੈਨੂੰ ਰੌਲਾ ਪਾਉਣ ਦੀ? ਇਹ ਸਾਰੇ ਕੰਮ ਜਿਹੜੇ ਨੇ ਗੁਪਤ ਰੱਖੀ ਦੇ ਹੁੰਦੇ ਨੇ। ਕਹਿਣਾ ਤਾਂ ਅਸੀਂ ਇਹ ਸੀ ਦੇਖੋ ਜੀ ਜਿੰਨੀ ਵਾਰੀ ਆਪੇ ਮਹਾਰਾਜ ਲੈ ਜਾਂਦੇ ਨੇ ਆਪੇ ਹੀ ਜਾਇਆ ਹੁੰਦੇ ਹਾਂ ਆਪ ਹੀ ਕਿਰਪਾ ਕਰਦੇ ਨੇ ਅਸੀਂ ਕੌਣ ਹੁੰਦੇ ਹਾਂ ਜੀ ਤੇ ਉਲਟਾ ਇਹ ਜੀਵ ਕਹਿੰਦਾ ਉਹ ਮੇਰੀ ਵਡਿਆਈ ਨੀ ਹੋਈ ਕਿਤੇ ਮਹਾਰਾਜ ਕਹਿੰਦੇ ਵਡਿਆਈ ਲਈ ਪਾਠ ਕਰਦਾ ਜਾਂ ਤੂੰ ਪ੍ਰਾਪਤੀ ਲਈ ਪਾਠ ਕਰਦਾ ਪਰ ਕਹਿੰਦੇ ਆਪ ਹੀ ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅਗਿਆਨੀ ਮਤਹੀਣ ਹੈ ਕਹਿੰਦੇ ਇਹ ਅਗਿਆਨੀ ਲੋਕ ਨੇ ਮਤ ਤੋਂ ਹੀਣੇ ਨੇ ਰੌਲਾ ਪਾਉਂਦੇ ਜਿਹੜੇ ਇਹਨਾਂ ਨੂੰ ਅੰਦਰ ਹੈ ਹੀ ਨੀ ਇੰਨਾ ਗਿਆਨ ਮਹਾਰਾਜ ਇਹਨਾਂ ਨੂੰ ਗਿਆਨ ਮਿਲੇਗਾ ਕਿਵੇਂ ਕਹਿੰਦੇ ਗੁਰਬਿਨ ਗਿਆਨ ਨਾ ਹੋਏ ਗੁਰਾਂ ਤੋਂ ਬਿਨਾਂ ਇਹਨਾਂ ਨੂੰ ਰੱਬੀ ਗਿਆਨ ਪੈਦਾ ਨਹੀਂ ਹੋਣਾ ਅੰਦਰ ਵੀ ਰੌਲਾ ਨੀ ਪਾਈਦਾ ਕਿਸੇ ਗੱਲ ਦਾ ਇਹ ਤਾਂ ਸਮਕਾ ਅਸੀਂ ਇਹੋ ਜਿਹੇ ਅਭਿਆਸੀ ਦੇਖੇ ਨੇ ਜਿਹੜੇ ਬਹੁਤ ਕੁਛ ਕਰਕੇ ਗੱਲਾਂ ਪੁੱਠੀਆਂ ਕਰੀ ਜਾਣਗੇ ਵੈਸੇ ਕਾਨੂੰਨੀ ਤਾਂ ਉਹ ਹੁੰਦੀਆਂ ਨੀ ਗੱਲਾਂ ਕਰਨੀਆਂ ਵੀ ਨੀ ਚਾਹੀਦੀਆਂ ਪਰ ਉਹ ਆਪਣੇ ਆਪ ਨੂੰ ਛੁਪਾਉਣ ਵਾਸਤੇ ਹੋਰ ਹੀ ਗੱਲਾਂ ਕਰੀ ਜਾਣਗੇ ਅਸੀਂ ਬੜੇ ਲੜਦੇ ਸੀ ਉਹਨਾਂ ਨਾਲ ਵੀ ਪੁੱਠੀਆਂ ਗੱਲਾਂ ਕਿਉਂ ਕਰਦੇ ਰਹਿੰਦੇ ਤੁਸੀਂ ਹੁਣ ਜਿਵੇਂ ਉਹਨਾਂ ਦੀ ਇੱਕ ਨੀਤੀ ਧਾਰਮਿਕ ਨੀਤੀ ਹੈ ਇਹ ਬਈ ਸੌ ਪਾਠ ਜਪਜੀ ਸਾਹਿਬ ਦਾ ਕਰ ਲਿਆ ਸ਼ਾਮ ਤੱਕ ਜੇ ਕੋਈ ਮਿਲੇ ਸੋਰ ਸੁਣਾਓ ਬਸ ਮੂੰਹ ਢਿੱਲਾ ਜਿਹਾ ਕਰਕੇ ਬਸ 101 ਪਾਠ ਜਪਜੀ ਸਾਹਿਬ ਦਾ ਕਰਦੇ ਸੀ ਰੋਜ਼ 100 ਪਾਠ ਕਰ ਲਿਆ ਇੱਕ ਪਾਠ ਰਾਤ ਨੂੰ ਕਰਨਾ ਸੌਣ ਲੱਗਿਆ ਜੇ ਕੋਈ ਮਿਲੇਗਾ ਬਸ ਇੱਕ ਪਾਠ ਜਪਜੀ ਸਾਹਿਬ ਦਾ ਹੋਇਆ ਹੀ ਨਹੀਂ ਅੱਜ ਅਗਲਾ ਸੋਚਦਾ ਪਤਾ ਨਹੀਂ ਇੱਕ ਵੀ ਨਹੀਂ ਕੀਤਾ ਇਹਨੇ ਉਹ ਐਸੇ ਢੰਗ ਨਾਲ ਆਪਣੇ ਆਪ ਨੂੰ ਲੁਕਾਉਂਦੇ ਨੇ ਵੀ ਦੂਜੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ 100 ਪਾਠ ਕਰ ਚੁੱਕਿਆ ਉਹੀ ਕਹੀ ਜਾਣਗੇ ਅੱਜ ਤਾਂ ਆਨੰਦ ਸਾਹਿਬ ਦਾ ਪਾਠ ਨਹੀਂ ਹੋਇਆ ਅੱਜ ਤਾਂ ਰਹਿ ਰਾਸ ਨਹੀਂ ਹੋਈ ਇਹ ਉਹ ਲੁਕਾਉਂਦੇ ਨੇ ਆਪਣੇ ਆਪ ਨੂੰ ਮੇਰੇ ਕੋਲ ਤਾਂ ਕੋਈ ਸੇਵਾ ਹੀ ਨਹੀਂ ਹੋਈ ਨਾਲੇ ਇੰਨੀ ਸੇਵਾ ਕਰ ਸੇਵਾ ਕਦ ਕਰਨੀ ਰਾਤ ਨੂੰ ਰਾਤ 12 ਵਜੇ ਉੱਠ ਕੇ ਜੋੜੇ ਝਾੜਨੇ ਆ ਜੂਠੇ ਭਾਂਡੇ ਮਾਂਜ ਦੇਣੇ ਆ ਲੰਗਰ ਚ ਝਾੜੂ ਦੇ ਦੇਣਾ ਸਾਰੇ ਤੱਪੜ ਝਾੜ ਦੇਣੇ ਆ ਤੇ ਦਿਨੇ ਕੁਛ ਨਹੀਂ ਕਰਨਾ ਫਿਰ ਕਹਿਣਾ ਮੇਰੇ ਕੋਲ ਸੇਵਾ ਨਹੀਂ ਹੋਈ ਇਉਂ ਆਪਣੀ ਸੇਵਾ ਤੇ ਸਿਮਰਨ ਨੂੰ ਲੁਕੋ ਕੇ ਚੱਲੀਦਾ ਜੇ ਕਹਿੰਦੇ ਨੇ ਸਿਆਣੇ ਦਾਣਾ ਬਾਹਰ ਪਿਆ ਰਿਹਾ ਜੇ ਖੇਤੀ ਦਾ ਉਹਨੂੰ ਪੰਛੀ ਚੁੱਕ ਜਾਂਦੇ ਨੇ ਜੇ ਦਾਣਾ ਮਿੱਟੀ ਵਿੱਚ ਦੱਬ ਜਾਵੇ ਤਾਂ ਉੱਗ ਕੇ ਵੱਡਾ ਬੂਟਾ ਬਣ ਜਾਂਦਾ ਇਉਂ ਆਪਣੀ ਸੇਵਾ ਤੇ ਸਿਮਰਨ ਨੂੰ ਲੁਕੋ ਕੇ ਰੱਖੋ ਕਿਸੇ ਨੂੰ ਜ਼ਾਹਰ ਨਹੀਂ ਹੋਣ ਦੇਣਾ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਕਹਿੰਦੇ ਮਹਾਰਾਜ ਅਗਿਆਨੀ ਕਿਵੇਂ ਆ ਇਹ ਕਹਿੰਦੇ ਕਿਉਂਕਿ ਇਹਦੀ ਪ੍ਰੇਮ ਦੀ ਜਿਹੜੀ ਤਾਰ ਹੈ ਨਾ ਵਾਹਿਗੁਰੂ ਨਾਲ ਜੁੜੀ ਨਹੀਂ ਹੋਈ ਇਹਦੀ ਸ਼ਰਧਾ ਰੂਪੀ ਤਾਰ ਟੁੱਟੀ ਪਈ ਕਿਵੇਂ ਜੀ ਟੁੱਟੇ ਤੰਤਰ ਬਾਬ ਕੇ ਬਾਜਾ ਨਹੀਂ ਵਿਜੋਗ ਕਹਿੰਦੇ ਜਦੋਂ ਤੰਤੀ ਸਾਜ ਆ ਉਹਦੀ ਤਾਰ ਰਬਾਬ ਹੈ ਰਬਾਬ ਦੀ ਜਿਹੜੀ ਤਾਰ ਟੁੱਟ ਜੇ ਉਹ ਕਿਤੇ ਬੋਲਦੀ ਹੈ ਵਾਜਾ ਨਹੀਂ ਉਹ ਨਹੀਂ ਵੱਜਦੀ ਵਿਜੋਗ ਵਿਛੋੜਾ ਹੋ ਗਿਆ ਤਾਰ ਟੁੱਟ ਗਈ ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਹੈ ਜਦੋਂ ਇਹਦੀ ਸੁਰਤੀ ਰੂਪੀ ਤਾਰ ਸ਼ਬਦ ਨਾਲੋਂ ਟੁੱਟ ਗਈ ਤਾਂ ਇਹ ਵੀ ਉਸ ਤਰ੍ਹਾਂ ਹੀ ਹੋ ਜਾਂਦਾ ਇਹ ਵੀ ਨਹੀਂ ਬੋਲਦਾ ਇਹਦੇ ਅੰਦਰ ਉਹ ਜਿਹੜਾ ਅਨਹਦ ਸ਼ਬਦ ਚੱਲਣਾ ਸੀ ਉਹ ਚੱਲਿਆ ਹੀ ਨਹੀਂ ਕਿਉਂਕਿ ਜਦ ਤੱਕ ਤਾਰ ਟੁੱਟ ਗਈ ਉਦੋਂ ਤੱਕ ਅਨਹਦ ਸ਼ਬਦ ਨਹੀਂ ਹੁੰਦਾ ਜਦ ਤੱਕ ਰਬਾਬ ਦੀ ਤਾਰ ਟੁੱਟੀ ਹੋਈ ਉਹ ਚੋਂ ਵੀ ਆਵਾਜ਼ ਨਹੀਂ ਆਉਂਦੀ ਜਦ ਰਬਾਬ ਦੀ ਤਾਰ ਜੋੜਦੀ ਹੈ ਤਾਂ ਉਹ ਜੋ ਆਵਾਜ਼ ਆਉਂਦੀ ਤੂੰ ਤੂੰ ਕਰਦੀ ਹੈ ਇਸੇ ਤਰ੍ਹਾਂ ਮਹਾਰਾਜ ਕਰੇ ਜਦੋਂ ਮਨੁੱਖ ਦੀ ਤਾਰ ਪ੍ਰੀਤੀ ਦੀ ਤਾਰ ਪ੍ਰੇਮ ਦੀ ਤਾਰ ਸ਼ਰਧਾ ਦੀ ਤਾਰ ਵਾਹਿਗੁਰੂ ਨਾਲ ਜੁੜਦੀ ਹੈ ਤਾਂ ਮਨੁੱਖ ਦੇ ਅੰਦਰੋਂ ਆਵਾਜ਼ ਆਉਂਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਪ੍ਰੇਮ ਕਰਕੇ ਆਵਾਜ਼ ਆਉਂਦੀ ਹੈ ਪ੍ਰੇਮ ਅਤੇ ਸ਼ਰਧਾ ਜਿੱਥੇ ਹੁਣ ਸਾਡਾ ਅੱਜ ਦੇ ਯੁੱਗ ਵਿੱਚ ਮਾਇਆ ਤੇ ਪਦਾਰਥਾਂ ਨਾਲ ਪ੍ਰੇਮ ਤੇ ਪਿਆਰ ਬਣਿਆ ਹੋਇਆ ਹੈ ਉੱਥੇ ਜਿਵੇਂ ਕੋਈ ਬੰਦਾ ਕਹਿੰਦਾ ਸੀ ਦੋ ਤੇ ਦੋ ਕਹਿੰਦਾ ਚਾਰ ਰੋਟੀਆਂ ਇਹ ਚਾਰ ਰੋਟੀਆਂ ਚਾਰ ਤੇ ਹੋਇਆ ਰੋਟੀਆਂ ਕਿੱਥੋਂ ਹੋਈਆਂ ਕਹਿੰਦਾ ਭੁੱਖ ਲੱਗੀ ਹੈ ਕਿਉਂਕਿ ਧਿਆਨ ਰੋਟੀਆਂ ਵਿੱਚ ਹੈ ਇਸ ਕਰਕੇ ਦੋ ਤੇ ਦੋ ਚਾਰ ਰੋਟੀਆਂ ਜੇ ਕਿਸੇ ਗੁਰਮੁਖ ਨੂੰ ਪੁੱਛੋ ਦੋ ਤੇ ਦੋ ਕਹਿੰਦਾ ਚਾਰ ਅੱਖਰ ਵਾਹਿਗੁਰੂ ਦੇ ਚਾਰ ਤੋਂ ਭਾਵ ਚੌਥੇ ਪਾਤਸ਼ਾਹ ਉਹ ਹੋਰ ਗੱਲ ਕਰੂਗਾ ਇਹ ਤਾਂ ਬੰਦੇ ਦੀ ਬਿਰਤੀ ਹੈ ਜਿਹੀ ਜੀ ਬਿਰਤੀ ਹੈ ਜਿਹੀ ਜੀ ਭੁੱਖ ਹੈ ਜਿਹੋ ਜਿਹਾ ਪਦਾਰਥਾਂ ਦੀ ਭੁੱਖ ਹੈ ਜਿਹੀ ਜੀ ਲਾਲਸਾ ਹੈ ਉਹ ਬੰਦਾ ਉਹੀ ਜੀ ਉਹ ਗੱਲ ਕਰਦਾ ਤਾਂ ਮਹਾਰਾਜ ਕਹਿੰਦੇ ਨੇ ਹੁਣ ਇਹ ਟੁੱਟੀ ਹੋਈ ਤਾਰ ਨੂੰ ਜੋੜ ਵੀ ਸਕਦੇ ਹਾਂ ਜੀ ਕਹਿੰਦੇ ਹਾਂ ਬਾਈ ਵਾਹਿਗੁਰੂ ਜੋੜ ਸਕਦਾ ਹੈ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਯੋਗ ਕਹਿੰਦੇ ਵਾਹਿਗੁਰੂ ਹੀ ਸੰਯੋਗ ਬਣਾਵੇ ਜੀਵ ਦਾ ਤੇ ਵਿਛੜੇ ਹੋਏ ਨੂੰ ਕਈ ਜਨਮਾਂ ਦੇ ਵਿਛੜੇ ਹੋਏ ਨੂੰ ਜੇ ਆਪਣੇ ਨਾਲ ਮਿਲਾਪ ਕਰ ਲਵੇ ਤਾਂ ਵਾਹਿਗੁਰੂ ਕਰ ਸਕਦਾ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਮਨ ਜੁੜ ਜਾਂਦਾ ਸ਼ਰਧਾ ਦੀ ਤਾਰ ਫੇਰ ਤਾਂ ਜੁੜ ਜਾਂਦੀ ਹੈ
विश्वास फिर तो बन जाता है। यह तो अकाल पुरख आप ही कृपा कर। सो इस तरह महाराज कहते हैं बिछड़िया मेले प्रभु हर दरगाह का बैसीठ, हर नामो मंत्र दड़ाएं दा कट्टे होमै रोग। नानक सतगुर तिना मिलाया जिन्हें धुरे पाया संजोग। टूटी गांडन हार गोपाल सर्व जिया आपे प्रतपाल। महाराज कहने तेनों ज्ञान की गल दस दे। पंडित नर्मदा नदी के किनारे ते उपदेश करदिया होया कहते ने देख तेन मैं एक ज्ञान की गल दसा। तरवर काया ए काया शरीर है जड़े ये तरवर हुंदा एक दरख्त है। मान लै ये शरीर एक दरख्त है, ये उत्ते एक पंछी बैठा है। पंख मन मन रूपी पंछी है। तरवर पंखी पंच ते इहदे उत्ते जिहड़े होर तरवर दरख्त दे उत्ते पंज पंछी होर ने ओ किहड़े ने जी कहिंदे ओ पंज जिहड़े ज्ञान इंद्रिय ने ना अपने अखां ने कन्न है नक है चमड़ी है जुबान है शब्द स्पर्श रस रूप गंध ए पंज ज्ञान इंद्रिय इधर नूं वाला भजदे ने।